ਕੱਲ ਆਪਾਂ ਵਿਚਾਰ ਕੀਤੀ ਬੀਜ ਮੰਤਰ ਪ੍ਰਣਾਮ ਹੈ ਰਿਦਨ ਸਿਦਨ ਧਾਮ ਮੋਖ ਪਰਮ ਸੁਖ ਦੇਤ ਹੈ ਸਿਮਰਹ ਆਠੋ ਜਾਮ। ਭਾਈ ਸੰਤੋਖ ਸਿੰਘ ਜੀ ਨੇ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਲਿਖਦਿਆਂ ਹੋਇਆਂ ਇਹ ਦੱਸਿਆ। ਇਸੇ ਤਰ੍ਹਾਂ ਹੀ ਅਗਲਾ ਜੋ ਦੋਹਰਾ ਹੈ, ਨਿਰਗੁਣ ਸਰਗੁਣ ਨਾਮ ਜੇ ਵਾਹਿਗੁਰੂ ਤਿੰਨ ਮੇਰ ਸਭ ਤੇ ਉੱਚਾ ਜਾਣੀਐ ਲੇਤ ਨਾ ਕੀਜੈ ਦੇਰ। ਪਰਮਾਤਮਾ ਦੇ ਨਾਮ ਦੋ ਤਰ੍ਹਾਂ ਦੇ, ਇੱਕ ਨਿਰਗੁਣ ਨਾਮ ਹੈ ਇੱਕ ਸਰਗੁਣ ਨਾਮ ਹੈ। ਸੋ ਨਿਰਗੁਣ ਨਾਮ ਪਰਮਾਤਮਾ ਦਾ ਵਾਹਿਗੁਰੂ ਹੈ, ਅਚਰਜ ਬਿਸਮਾਦ ਪਰਮ ਪ੍ਰਕਾਸ਼ ਇਹ ਵਾਹਿਗੁਰੂ ਦਾ ਅੱਖਰੀ ਅਰਥ ਹੈ। ਇਹ ਪਰਮਾਤਮਾ ਦਾ ਵਾਹਿਗੁਰੂ ਦਾ ਨਿਰਗੁਣ ਨਾਮ ਹੈ, ਕਿਉਂਕਿ ਉਹਦਾ ਕੋਈ ਰੂਪ ਰੇਖ ਚੱਕਰ ਚਿਹਨ ਬਰਨ ਜਾਤ ਨਹੀਂ। ਤੇ ਹੁਣ ਇੱਥੇ ਪ੍ਰਸ਼ਨ ਹੁੰਦਾ ਹੈ ਵੀ ਉਹ ਪਰਮਾਤਮਾ ਜੋ ਨਿਰਗੁਣ ਹੈ, ਤਿੰਨਾਂ ਗੁਣਾਂ ਤੋਂ ਅਤੀਤ ਹੈ, ਰਹਿਤ ਹੈ, ਉਹ ਸੁਖਾਂ ਦਾ ਸਾਗਰ ਹੈ, ਜੋ ਸਾਰਿਆਂ ਦੇ ਹਿਰਦੇ ਅੰਦਰ ਵਸ ਰਿਹਾ ਹੈ। ਹਿਰਦੇ ਕਮਲ ਮਹਿ ਹਰ ਕਾ ਬਾਸ, ਉਹ ਸੁਖਾਂ ਦਾ ਸਾਗਰ ਸਾਰਿਆਂ ਦੇ ਅੰਦਰ ਹੈ। ਸਾਰਿਆਂ ਦੇ ਅੰਦਰ ਹੁੰਦਿਆਂ ਹੋਇਆਂ ਵੀ ਸੰਸਾਰ ਦੁਖੀ ਕਿਉਂ ਹੈ? ਸੁਖਾਂ ਦੇ ਸਾਗਰ ਦੇ ਅੰਦਰ ਹੁੰਦਿਆਂ ਹੋਇਆਂ ਸੰਸਾਰ ਦੁਖੀ ਕਿਉਂ ਹੈ? ਨਹੀਂ ਹੋਣਾ ਚਾਹੀਦਾ, ਕਿਉਂਕਿ ਸੁਖਾਂ ਦਾ ਸਾਗਰ ਅੰਦਰ ਹੈ। ਸੋ ਇਹਦਾ ਉੱਤਰ ਇਹ ਹੈ ਕਿ ਉਹ ਹੈ ਤਾਂ ਅੰਦਰ ਹੀ, ਪਰ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਦੇ ਨਾਲ ਜਾਪ ਕਰਦਿਆਂ ਕਰਦਿਆਂ ਜਦੋਂ ਉਹ ਅੰਦਰੋਂ ਪ੍ਰਗਟ ਹੋ ਜਾਂਦਾ ਹੈ, ਸਾਖਿਆਤਕਾਰ ਹੋ ਜਾਂਦਾ ਹੈ, ਉਦੋਂ ਫਿਰ ਉਹ ਸੁਖਾਂ ਦਾ ਸਾਗਰ ਜੀਵਨ ਦੇ ਵਿੱਚ ਸੁਖ ਵਰਤਾ ਦਿੰਦਾ ਹੈ। ਅਭਿਆਸ ਤੋਂ ਬਿਨਾਂ ਗੱਲ ਨਹੀਂ ਬਣਦੀ। ਜਿਸ ਤਰ੍ਹਾਂ ਸਾਰੀ ਧਰਤੀ ਦੇ ਹੇਠਾਂ ਪਾਣੀ ਹੈ, ਪਰ ਜਿੰਨਾ ਚਿਰ ਯਤਨ ਕਰਕੇ ਉਸ ਨੂੰ ਪ੍ਰਾਪਤ ਨਾ ਕੀਤਾ ਜਾਏ ਉਨਾ ਚਿਰ ਉਹ ਪਿਆਸ ਨਹੀਂ ਬੁਝਾਉਂਦਾ। ਸੋ ਵਾਹਿਗੁਰੂ ਹੈ ਤਾਂ ਅੰਦਰ ਹੀ, ਉਹ ਸੁਖਾਂ ਦਾ ਸਾਗਰ ਹੈ, ਪਰ ਨਾਮ ਜਪ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਜਦੋਂ ਅਸੀਂ ਉਸ ਨੂੰ ਅੰਦਰੋਂ ਪ੍ਰਗਟ ਕਰ ਲੈਂਦੇ ਹਾਂ, ਸਾਡਾ ਜੀਵਨ ਸੁਖਦਾਈ ਬਣ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਸਾਖਿਆਤਕਾਰ ਹੋ ਗਿਆ, ਪ੍ਰਗਟ ਹੋ ਗਿਆ, ਉਨ੍ਹਾਂ ਨੂੰ ਸੰਸਾਰ ਦੇ ਲੋਕ ਭਾਵੇਂ ਕਿਤਨਾ ਵੀ ਦੁੱਖ ਦੇਣ ਦਾ ਯਤਨ ਕਰਨ, ਪਰ ਉਨ੍ਹਾਂ ਨੂੰ ਉਹ ਦੁਖੀ ਨਹੀਂ ਕਰ ਸਕਦੇ, ਉਨ੍ਹਾਂ ਨੂੰ ਆਪਣੇ ਨਿਸ਼ਚੇ ਤੋਂ ਡੁਲਾ ਨਹੀਂ ਸਕਦੇ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਨ੍ਹਾਂ ਨੇ ਆਪ ਸ਼ਹੀਦੀ ਪ੍ਰਾਪਤ ਕਰਕੇ ਸਿੱਖੀ ਦੇ ਵਿੱਚ ਸ਼ਹਾਦਤ ਦੀ ਜੋ ਪਰੰਪਰਾ ਹੈ ਇਸ ਦਾ ਆਰੰਭ ਕੀਤਾ। ਸਤਿਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਪਹਿਲਾਂ ਜੋ ਸਿੱਖਾਂ ਦੀ ਸ਼ਹਾਦਤ ਹੋਈ, ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਹੋਈ। ਸੋ ਭਾਈ ਮਤੀ ਦਾਸ ਜੀ ਦੇ ਸਿਰ ਦੇ ਉੱਪਰ ਆਰਾ ਰੱਖਿਆ ਜਾਂਦਾ ਹੈ, ਪੁੱਛਿਆ ਵੀ ਤੁਹਾਡੀ ਦੱਸੋ ਅੰਤਮ ਇੱਛਾ ਕੀ ਹੈ? ਉਹਨਾਂ ਕਿਹਾ ਅੰਤਮ ਇੱਛਾ ਇਹੀ ਹੈ ਵੀ ਜਦੋਂ ਮੇਰੇ ਸਿਰ ਤੇ ਆਰਾ ਚੱਲ ਰਿਹਾ ਹੋਵੇ ਮੇਰਾ ਮੁੱਖ ਗੁਰੂ ਦੇ ਵੱਲ ਹੋਵੇ, ਬਸ ਇਹੀ ਅੰਤਮ ਇੱਛਾ, ਹੋਰ ਮੈਨੂੰ ਕੁਝ ਵੀ ਨਹੀਂ ਚਾਹੀਦਾ। ਜਦੋਂ ਸਿਰ ਤੇ ਆਰਾ ਰੱਖਿਆ, ਸੋਚਿਆ ਕਾਜੀ ਨੇ ਵੀ ਸ਼ਾਇਦ ਭੈਭੀਤ ਹੋ ਗਿਆ ਹੋਏਗਾ, ਡਰ ਗਿਆ ਹੋਏਗਾ। ਪੁੱਛਿਆ ਵੀ ਦੱਸ ਅਜੇ ਵੀ ਸਲਾਮ ਕਬੂਲ ਕਰ ਲੈ? ਕਹਿੰਦਾ ਨਹੀਂ, ਇਹ ਨਹੀਂ ਹੋ ਸਕਦਾ। ਜਲਾਦਾ ਨੂੰ ਕਿਹਾ ਵੀ ਆਰੇ ਨੂੰ ਚਲਾਓ। ਜਦੋਂ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਗੋਕਲਾਂ ਜਦੋਂ ਆਰਾ ਸਿਰ ਵਿੱਚ ਖੁੱਭ ਗਿਆ, ਫਿਰ ਪੁੱਛਿਆ ਵੀ ਹੁਣ ਦੱਸ, ਅਜੇ ਵੀ ਸਮਾਂ ਹੈ, ਅਜੇ ਵੀ ਮੌਕਾ ਹੈ। ਭਾਈ ਮਤੀ ਦਾਸ ਜੀ ਬੋਲਦੇ, ਸੁਣ ਤਾਜੀ ਧਰਤੀ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਣ ਦੇ, ਮੇਰਾ ਸਿੱਖੀ ਸਿਦਕ ਨਾ ਜਾਏ। ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਹੁਣ ਪੁਰਾਤਨ ਗੁਰਸਿੱਖਾਂ ਦੇ ਮਨ ਅੰਦਰ ਗੁਰਬਾਣੀ ਦੇ ਨਾਲ ਬਹੁਤ ਪਿਆਰ ਹੁੰਦਾ ਸੀ। ਉਹਨਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਸੀ। ਇਸ ਗੁਰਬਾਣੀ ਦੇ ਉਪਦੇਸ਼ ਨੂੰ ਉਹਨਾਂ ਨੇ ਆਪਣੇ ਜੀਵਨ ਚ ਕਮਾਇਆ ਸੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹੋ, ਕਿ ਮੇਰੇ ਜੀਵਨ ਦਾ ਆਸਰਾ ਹੀ ਗੁਰਬਾਣੀ ਹੈ। ਅੱਜ ਤਾਂ ਅਸੀਂ ਸ਼ੰਕੇ ਕਰਦੇ ਹਾਂ ਕਿ ਪੰਜ ਬਾਣੀਆਂ ਵੀ ਨਹੀਂ, ਤਿੰਨ ਹੀ ਪੜ੍ਹਨੀਆਂ ਚਾਹੀਦੀਆਂ ਹਨ, ਪਰ ਐਸਾ ਹੈ ਨਹੀਂ। ਸਿੱਖੀ ਪ੍ਰਚਾਰ ਦੇ ਸਭ ਤੋਂ ਵੱਡੇ ਜੋ ਮੂਲ ਕੇਂਦਰ ਪੰਜ ਤਖਤ ਹਨ, ਤੇ ਪੰਜਾਂ ਤਖਤਾਂ ਤੇ ਹੀ ਅੰਮ੍ਰਿਤ ਛਕਾਉਣ ਵੇਲੇ, ਅੰਮ੍ਰਿਤ ਤਿਆਰ ਕਰਨ ਵੇਲੇ ਪੰਜ ਬਾਣੀਆਂ ਦਾ ਪਾਠ ਹੁੰਦਾ ਹੈ। ਇੱਕ ਲਹਿਰ ਚਲਾਈ ਗਈ ਸੀ ਇਹ ਸੋਚ ਕੇ ਕਿ ਪੰਜਾਬ ਦੇ ਵਿੱਚ ਜੋ ਨੌਜਵਾਨ ਪਤਿਤ ਹੋ ਰਹੇ ਹਨ, ਇਤਨਾ ਪ੍ਰਚਾਰ ਹੁੰਦਿਆਂ ਹੋਇਆਂ ਵੀ ਉਹ ਸਿੱਖੀ ਤੋਂ ਦੂਰ ਜਾ ਰਹੇ ਹਨ। ਕਈ ਬਜ਼ੁਰਗਾਂ ਨੇ ਵੀ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ। ਪੰਜਾਂ ਨੇ ਮਿਲ ਕਰਕੇ ਇੱਕ ਵਿਚਾਰ ਕੀਤੀ ਵੀ ਇੱਕ ਐਸੀ ਲਹਿਰ ਚਲਾਈ ਜਾਏ, ਲੋਕਾਂ ਦੇ ਮਨ ਚ ਉਤਸ਼ਾਹ ਪੈਦਾ ਹੋਵੇ। ਉਹਦੇ ਵਾਸਤੇ ਵਿਚਾਰ ਹੋਏ ਵੀ ਪੰਜੇ ਤਖਤਾਂ ਦੇ ਜੋ ਮੁੱਖ ਸੇਵਾਦਾਰ ਹਨ, ਉਹ ਮਿਲ ਕੇ ਆਪ ਅੰਮ੍ਰਿਤ ਦਾ ਬਾਟਾ ਤਿਆਰ ਕਰਨ। ਇਹ ਮੁਕਤਸਰ ਤੋਂ ਸ਼ੁਰੂਆਤ ਹੋਈ। ਪਹਿਲੀ ਵਾਰ ਹੀ ਕਰੀਬਨ 5000 ਤੋਂ ਉੱਪਰ ਜੋ ਅੰਮ੍ਰਿਤ ਵਿਲਾਸੀ ਸਨ, ਉਹਨਾਂ ਨੇ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਜਿਸ ਪਾਸੇ ਝੂਠੇ ਸੌਦੇ ਦਾ ਬੜਾ ਪ੍ਰਚਾਰ ਹੈ, ਜ਼ਿਆਦਾ ਵੈਸੇ ਤਾਂ ਸਾਰੇ ਪੰਜਾਬ ਚ ਹੀ ਹੈ, ਪਟਿਆਲੇ ਇਲਾਕੇ ਚ ਵੀ ਬਹੁਤ ਫੈਲਿਆ ਹੈ, ਪਰ ਇਧਰ ਬਹੁਤ ਜ਼ਿਆਦਾ ਹੈ। ਸੋ ਉੱਥੇ ਵੀ ਇਤਨਾ ਉਤਸ਼ਾਹ ਹੋਇਆ ਲੋਕਾਂ ਦੇ ਮਨਾਂ ਅੰਦਰ, ਇੱਕ ਦਿਨ ਦੇ ਵਿੱਚ 11000 ਨੂੰ ਅੰਮ੍ਰਿਤ ਛਕਾਇਆ ਗਿਆ ਇੱਕ ਦਿਨ ਦੇ ਵਿੱਚ। ਇਸੇ ਤਰ੍ਹਾਂ ਉਸ ਤੋਂ ਬਾਅਦ ਫਿਰ ਜੰਮੂ ਕਸ਼ਮੀਰ ਦੇ ਵਿੱਚ, ਉਧਰ ਵੀ ਪੰਜਾਂ ਤਖਤਾਂ ਦੇ ਸੇਵਾਦਾਰਾਂ ਦੀ ਸੇਵਾ ਲੱਗੀ, ਸਤਿਗੁਰੂ ਨੇ ਬਖਸ਼ਿਸ਼ ਕੀਤੀ। ਇੱਕ ਦਿਨ ਵਿੱਚ ਇੱਕ ਦਿਨ 7000, ਫਿਰ ਕੁਝ ਦਿਨਾਂ ਤੋਂ ਬਾਅਦ 10-11000, ਫਿਰ ਇਸ ਤਰ੍ਹਾਂ ਕਰਕੇ ਤਕਰੀਬਨ 20000 ਨੂੰ ਅੰਮ੍ਰਿਤ ਛਕਾਇਆ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ। ਹੋਰ ਵੀ ਕਈ ਥਾਂ ਤੇ ਪਟਿਆਲੇ ਵੀ ਇਹ ਸਮਾਗਮ ਰੱਖਿਆ ਗਿਆ। ਸੋ ਬਹੁਤ ਤੇਜ਼ੀ ਦੇ ਨਾਲ ਇਹ ਲਹਿਰ ਚੱਲੀ ਸੀ, ਬੜਾ ਉਤਸ਼ਾਹ ਪੈਦਾ ਹੋਇਆ ਸੀ। ਪਰ ਦਾਸ ਨੂੰ ਸਮਝ ਨਹੀਂ ਆਈ ਵੀ ਪਿੱਛੋਂ ਕੀ ਗੱਲ ਹੋ ਗਈ ਕਿ ਗੱਲ ਨੂੰ ਬੰਦ ਕਰ ਦਿੱਤਾ ਗਿਆ। ਪੁੱਛਿਆ ਵੀ ਕੀ ਕਾਰਨ ਹੈ, ਹੁਣ ਉਹ ਸਮਾਗਮ ਕਿਉਂ ਨਹੀਂ ਉਲੀਕੇ ਜਾ ਰਹੇ। ਹੁਣ ਇਹ ਤਾਂ ਆਪਾਂ ਆਪ ਹੀ ਵਿਚਾਰ ਸਕਦੇ ਹਾਂ ਵੀ ਕੀ ਐਸੀ ਗੱਲ ਹੋਈ, ਕਿਹਨਾਂ ਲੋਕਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ, ਕਿਉਂ ਐਸਾ ਹੋ ਗਿਆ, ਉਸ ਲਹਿਰ ਨੂੰ ਕਿਉਂ ਰੋਕ ਦਿੱਤਾ ਗਿਆ। ਸੋ ਕਹਿਣ ਤੋਂ ਭਾਵ ਹੈ ਲੋਕਾਂ ਦੇ ਮਨ ਅੰਦਰ ਇਤਨਾ ਉਤਸ਼ਾਹ ਜਾਗਿਆ, ਕਿਤਨੀ ਸਤਿਗੁਰੂ ਦੀ ਬਖਸ਼ਿਸ਼ ਹੋਈ। ਅਜੇ ਵੀ ਮਨ ਦੀ ਭਾਵਨਾ ਹੈ ਇਸ ਤਰ੍ਹਾਂ ਦੀ ਕੋਈ ਜੋ ਲਹਿਰ ਹੈ ਉਹ ਚਲਾਈ ਜਾਵੇ। ਸੋ ਵਿਚਾਰ ਚੱਲੀ ਸੀ ਕਿ ਪੰਜਾਂ ਤਖਤਾਂ ਦੇ ਜਦੋਂ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ, ਉਦੋਂ ਪੰਜ ਬਾਣੀਆਂ ਹੀ ਪੜੀਆਂ ਜਾਂਦੀਆਂ ਹਨ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਬੇਨਤੀ ਚੌਪਈ ਤੇ ਆਨੰਦ ਸਾਹਿਬ ਪੂਰਾ। ਇਹ ਪੰਜਾਂ ਤਖਤਾਂ ਤੇ ਅੰਮ੍ਰਿਤ ਸੰਚਾਰ ਵੇਲੇ, ਅੰਮ੍ਰਿਤ ਛਕਾਉਣ ਵੇਲੇ ਇਹ ਬਾਣੀਆਂ ਦਾ ਪਾਠ ਹੁੰਦਾ ਹੈ, ਇਹੀ ਬਾਣੀਆਂ ਪੜਨ ਦਾ ਹੁਕਮ ਵੀ ਦਿੱਤਾ ਜਾਂਦਾ ਹੈ। جو پریکٹیکل گل ہے جو عملی طور پہ ہے وہ اس طرح ہی ہے. پر کئی ایسے ہیں جنہوں نے آپ بانی نہیں پڑھنی, وہ پھر یہ گلا کرتے ہیں بانی کٹ پڑھن دیاں. پر پراتن سمے داس انہوں گرسکھا نو جانتا ہے چنگی طرح جو نت نیم دیا بانیاں تو علاوہ پانچ گرنتھی اندر جو پانچ بانیاں او دا بھی پاٹ کر دے. سکھمنی صاحب بھی, آسا جی دی وار بھی, سدھ گوشت بھی, دکھنی اوہنکار بھی, باون اکری, اے پانچ بانیاں بھی نال کر دے. ایسے گرسکھ اجے بھی ہن جو نت نیم دیا پانچ بانیاں دے نال اینا پانچ بانیاں دا پاٹ بھی کر دے. اتنی اتنی بانی سنگھ پڑھتے سن, اتنا انہوں کا بانی دے نال پیار سی. بہت سارے پراتن سمے دے گرسکھ ہوں تو ایسے کٹ ملتے پر اجے ہیں. پرداس نے بچپن دے وچ 15-16 سال کی عمر وچ جدوں سنگت وچ وچردیاں ہویا ویکھیا بھی بہت سارے ایسے گرسکھ جو روزانہ 21 جپجی صاحب دے پاٹ کردے نت نیم تو علاوہ. ایسے بڑے گرسکھ سرخ وچار ہوں بھائی متی داس جی کتنا وہ بانی دے نال پیار کردے سن. پتا نہیں کتنے پیار دے نال وہ کتنے جپجی صاحب دے پاٹ روز کردے ہون گے کہ انہوں نے روم روم وچ بانی رچی ہوئی سی. جپجی صاحب کا پاٹ انہوں نے آرمبھ کیتا, شریر دے دو فاڑ ہو گئے, جبان دے بھی دو حصے ہو گئے, دونوں فاڑا دے وچوں جپجی صاحب کا پاٹ ہو رہا ہے. بڑے حیران ہوئے سارے لوگ, مسلمان بھی حیران, سارے ویکھن والے بھی. اچرج ہی گل ہے, دو حصے ہو جاندے ہیں پر جپجی صاحب دا پاٹ چلتا رہتا ہے. جب جپجی صاحب دا بھوگ پی گیا, بھائی متی داس جی جو روح ہے جو آتما ہے وہ سدگرو تیگ بہادر صاحب مہاراج دے وچ جا کر کے لین ہو جاندی ہے. سو جنہ دے اندر نام وس گیا ہے کتنیاں بھی انہوں نے مشکلیں آ جان وہ پرواہ نہیں کرتے. بھائی دیالا جی نو دیگے وچ ابالیا گیا ہے کیونکہ سدگرو جی نے آپ دیگے وچ ابل کر کے پورنے پائے سن, انہوں پورنیاں تے چلے ہیں سکھ. بھائی ستی داس جی نو روح دے وچ لپیٹ کر کے ساڑیا گیا, سی تک نہیں کیتی, پرواہ ہی نہیں کیتی کوئی, اڈول ہی رہے. یہ ہے بانی دے ابھیاس دی گل, یہ ہے گرو تے وشواس دی گل, گرو تے بھروسے دی گل. سو جتنی اسی ود بانی پڑھاں گے, جتنا اسی ود ابھیاس کراں گے, اتنی ساڈے تے بخشش ہوئے گی. سو وچار چل رہی سی کہ سنگت کرن دا بہت وڈا پن ہے, بڑے پن ودے ہن, بڑی بخشش ہوندی ہے. گرو دی نگاہ وچ اسی آندے ہاں, گرو گرنتھ صاحب مہاراج کی ساڈے تے مہر ہوندی ہے. جتنا سماں گرو دی حضوری وچ بیٹھدے ہاں لابھ ہی لابھ ہے, بانی پڑھن دا وی لابھ ہے. پر جیڑی آتمک اوستھا دی پراپتی ہے, آتم گیان دی پراپتی ہے, برہم گیان دی پراپتی ہے, اودے واسطے واہگرو گرو منتر دا ابھیاس بہت ضروری ہے. ایک چھوٹی جہی وچار یاد آ گئی. شرومنی گرودوارا پربندک کمیٹی نے ایک ٹریکٹ چھاپیا ہے جہدا نام ہے گیان گرو. اودے وچ لیکھ ہے ایک مہاتما نتیانند جو رشی کیش دے رہن والے نیل گڑی انہاں دا او استھان ہے. 134 سال دی عمر دے وچ انہاں نے او لیکھ لکھوایا سی. پرچار تو پاوے پہلے بھی کردے رہے اس گل دا, پر او لیکھ جڑا ہے انہاں 134 سال دی عمر چ لکھایا. اودے وچ اے درج ہے ਉਹ ਕਹਿਣ ਲੱਗੇ ਕਿ ਮੇਰਾ ਜਨਮ ਬੰਗਾਲ ਦਾ ਹੈ, ਮੇਰੇ ਗੁਰੂ ਬ੍ਰਹਮਾਨੰਦ ਜੀ ਸਨ, ਉਹਨਾਂ ਵਿਚ ਰੂਹਾਨੀ ਬਹੁਤ ਸ਼ਕਤੀ ਸੀ, ਰਿਧੀਆਂ ਸਿੱਧੀਆਂ ਬੜੀਆਂ ਸਨ, ਅੰਤਰਯਾਮਤਾ ਵੀ ਉਹਨਾਂ ਦੇ ਕੋਲ ਸੀ। ਕਹਿੰਦੇ ਜਦੋਂ ਮੇਰਾ ਜਨਮ ਹੋਇਆ ਅਜੇ ਮੈਂ ਛੋਟਾ ਹੀ ਕੁਝ ਹੀ ਸਾਲਾਂ ਦਾ ਸਾਂ ਕਿ ਉਹ ਸਾਡੇ ਘਰ ਆ ਕੇ ਮੇਰੇ ਮਾਤਾ ਪਿਤਾ ਨੂੰ ਕਹਿੰਦੇ ਵੀ ਇਹ ਤਾਂ ਬੱਚਾ ਮੇਰਾ ਹੈ, ਇਹ ਮੇਰੀ ਅਮਾਨਤ ਹੈ, ਮੈਨੂੰ ਦੇ ਦਿਓ। ਕਹਿੰਦੇ ਮਾਤਾ ਪਿਤਾ ਡਰਦੇ ਵੀ ਸਨ ਵੀ ਇਹਨਾਂ ਦੇ ਬਚਨ ਪੂਰੇ ਹੁੰਦੇ ਹਨ, ਜੇ ਨਾ ਦਿੱਤਾ ਫਿਰ ਵੀ ਕੁਝ ਐਸਾ ਬਚਨ ਕਰਤਾ ਜੇ ਰਿਹਾ ਹੀ ਨਾ ਸਾਡੇ ਕੋਲ ਫਿਰ ਕੀ ਕਰਾਂਗੇ। ਉਹਨਾਂ ਨੇ ਕਹਿੰਦੇ ਮੈਨੂੰ ਦੇ ਦਿੱਤਾ। ਫਿਰ ਉਹਨਾਂ ਨੇ ਮੈਨੂੰ ਆਪ ਬੜਾ ਅਭਿਆਸ ਕਰਾਇਆ, ਬੜਾ ਯੋਗਾ ਅਭਿਆਸ ਕਰਾਇਆ, ਬੜੇ ਪ੍ਰਾਣਾਯਾਮ ਕਰਾਏ, ਬਹੁਤ ਕੁਝ। ਉਸ ਤੋਂ ਬਾਅਦ ਉਹ ਕਹਿੰਦੇ ਮੈਨੂੰ ਵੱਡੇ ਵੱਡੇ ਜੋਗੀਸਰਾਂ ਦੇ ਕੋਲ ਲੈ ਕੇ ਗਏ, ਉਹਨਾਂ ਦੇ ਕੋਲ ਰਹਿ ਕੇ ਕਹਿੰਦੇ ਵੀ ਇੱਕ ਦੋ ਸਾਲ ਨਹੀਂ, ਮੈਂ ਸਾਲਾਂ ਬੱਧੀ ਸਾਲਾਂ ਸਾਲ ਲਿਖਿਆ ਉਹਨਾਂ ਨੇ ਆਪਣੀ ਬੋਲੀ ਵਿੱਚ, ਮੈਂ ਬੜੇ ਬੜੇ ਯੋਗਾਚਾਰਿਓ ਕੇ ਪਾਸ ਰਹਿ ਕੇ ਯੋਗਾ ਅਭਿਆਸ ਕੀਆ, ਬਹੁਤ ਵੱਡੀ ਕਹਿੰਦੇ ਮੈਂ ਸਾਧਨਾ ਕੀਤੀ, ਕੋਈ ਦੋ ਚਾਰ ਦਸ ਸਾਲ ਵੀ ਨਹੀਂ, ਬਹੁਤ ਸਾਲ। ਵਿਚਰਦੇ ਵਿਚਰਦੇ ਕਹਿੰਦੇ ਅਸੀਂ ਚਲੇ ਗਏ ਅੰਮ੍ਰਿਤਸਰ, ਉੱਥੇ ਦਰਸ਼ਨ ਕੀਤੇ, ਸੁਭਾਵਕ ਹੀ ਉੱਥੇ ਉਦਾਸੀ ਮਹਾਤਮਾ ਉਹਨਾਂ ਦਾ ਨਾਮ ਸਤਿਆਨੰਦ ਉਹਨਾਂ ਦੇ ਨਾਲ ਮੇਲ ਹੋ ਗਿਆ। ਕਹਿੰਦੇ ਮੇਰੇ ਗੁਰੂ ਬ੍ਰਹਮਾਨੰਦ ਨੂੰ ਜਦੋਂ ਸਤਿਆਨੰਦ ਉਦਾਸੀ ਮਹਾਤਮਾ ਨੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਦੱਸੀ ਤੇ ਵਾਹਿਗੁਰੂ ਗੁਰਮੰਤਰ ਦੀ ਵਡਿਆਈ ਦੱਸੀ, ਵਿਸ਼ੇਸ਼ਤਾ ਦੱਸੀ, ਜਦੋਂ ਗੁਰਬਾਣੀ ਦੀ ਵਿਚਾਰ ਉਹਨਾਂ ਨੇ ਸੁਣੀ। ਨਿਤਿਆਨੰਦ ਜੀ ਲਿਖਦੇ ਹਨ ਕਿ ਮੇਰੇ ਗੁਰੂ ਉਸ ਦਿਨ ਤੋਂ ਲੈ ਕੇ ਉਹ ਗੁਰੂ ਨਾਨਕ ਦੇ ਘਰ ਕਿਤੇ ਹੀ ਹੋ ਕੇ ਰਹਿ ਗਏ, ਉਹ ਫਿਰ ਹੋਰ ਕਿਤੇ ਨਹੀਂ ਗਏ। ਕਹਿੰਦੇ ਮੈਨੂੰ ਬੜੀ ਹੈਰਾਨਗੀ ਹੋਈ ਜਦੋਂ ਉਹਨਾਂ ਦਾ ਅੰਤਮ ਸਮਾਂ ਆਇਆ, ਮੈਂ ਉਹਨਾਂ ਦੇ ਕੋਲ ਖਲੋਤਾ ਸੀ, ਰਿਧੀਆਂ ਸਿੱਧੀਆਂ ਰੂਹਾਨੀ ਸ਼ਕਤੀਆਂ ਬੜੀਆਂ ਉਹਨਾਂ ਦੇ ਕੋਲ, ਅੰਤਰਯਾਮਤਾ ਵੀ, ਦੂਜਿਆਂ ਦੇ ਪਿਛਲੇ ਜਨਮਾਂ ਦਾ ਵੀ ਗਿਆਨ ਆਪਦਾ ਤਾਂ ਹੋਣਾ ਹੀ ਸੀ, ਕਿਤਨੀ ਸੋਝੀ ਉਹਨਾਂ ਨੂੰ। ਫਿਰ ਕਹਿੰਦੇ ਜਦੋਂ ਉਹਨਾਂ ਦਾ ਅੰਤਮ ਸਮਾਂ ਆਇਆ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਬੜਾ ਹੀ ਵੈਰਾਗ ਦਾ ਜਲ ਵਗ ਰਿਹਾ ਸੀ, ਬੜੇ ਤੇਜ਼ੀ ਨਾਲ ਅਥਰੂ ਗਿਰ ਰਹੇ ਸਨ, ਉਹਨਾਂ ਦੇ ਕੱਪੜੇ ਭਿੱਜ ਰਹੇ ਸਨ। ਕਹਿੰਦੇ ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਗੁਰਦੇਵ ਇਹ ਕੀ ਗੱਲ, ਆਪ ਦੀਆਂ ਅੱਖਾਂ ਇਤਨੀਆਂ ਜ਼ਿਆਦਾ ਜਲ ਦੇ ਨਾਲ ਭਰੀਆਂ ਹੋਈਆਂ, ਇਤਨਾ ਇਹ ਜਲ ਵਗ ਰਿਹਾ ਹੈ, ਆਪ ਦਾ ਅੰਤਮ ਸਮਾਂ ਹੈ, ਗੱਲ ਕੀ ਹੈ? ਉਹ ਕਹਿੰਦੇ ਉਹਨਾਂ ਕਿਹਾ ਨਿਤਿਆਨੰਦ ਮੈਂ ਤੈਨੂੰ ਕੀ ਦੱਸਾਂ, ਸਾਰੀ ਮੈਨੇ ਸਾਰੀ ਉਮਰ ਰੇਤ ਛਾਣਾ ਕੀ, ਸਾਰ ਵਸਤੂ ਗੁਰੂ ਨਾਨਕ ਦੇ ਘਰ ਮੇ ਥੀ, ਅਬ ਮੁਝੇ ਏਕ ਜਨਮ ਗੁਰੂ ਨਾਨਕ ਦੇ ਘਰ ਮੇ ਲੈਣਾ ਪੜੇਗਾ, ਗੁਰੂ ਕੀ ਸਿੱਖੀ ਕੋ ਧਾਰੂੰਗਾ ਤਬ ਮੁਕਤ ਹੋਊਂਗਾ। ਉਹ ਕਹਿੰਦੇ ਮੈਨੂੰ ਉਹਨਾਂ ਨੇ ਕਿਹਾ ਵੀ ਆਹ ਜਿਹੜੀ ਗੱਲ ਹੈ ਨਾ ਅੰਤਮ ਸਮੇਂ ਦੀ, ਇਹ ਤੂੰ ਲੋਕਾਂ ਤੱਕ ਪਹੁੰਚਾਉਣੀ ਹੋਏਗੀ। ਉਹ ਕਹਿੰਦੇ ਮੈਂ ਲੋਕਾਂ ਤੱਕ ਪਹੁੰਚਾਉਂਦਾ ਰਿਹਾ, ਕਹਿੰਦੇ ਮੈਂ ਵੀ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਾ ਹਾਂ। ਉਹਨਾਂ ਲਿਖਿਆ ਹੈ ਵੀ ਸਾਲਾਂ ਸਾਲ ਬੜੇ ਪ੍ਰਾਣਾਯਾਮ, ਬੜੇ ਯੋਗਾ ਅਭਿਆਸ, ਬੜੇ ਸਾਧਨ ਕੀਤੇ, ਪਰ ਮੈਨੂੰ ਕਦੀ ਸ਼ਾਂਤੀ ਨਹੀਂ ਮਿਲੀ, ਰਿਧੀਆਂ ਸਿੱਧੀਆਂ ਤਾਂ ਮਿਲੀਆਂ ਪਰ ਸ਼ਾਂਤੀ ਨਹੀਂ ਮਿਲੀ। ਕਹਿੰਦੇ ਹੁਣ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਦੇ ਨਾਲ ਜੋ ਮੈਨੂੰ ਸ਼ਾਂਤੀ ਮਿਲਦੀ ਹੈ ਉਹ ਮੈਨੂੰ ਪਹਿਲਾਂ ਕਦੀ ਨਹੀਂ ਮਿਲੀ। ਬੜੇ ਬੜੇ ਕਠਿਨ ਤਪ ਕਰਕੇ, ਕਠਿਨ ਸਾਧਨਾ ਕਰਕੇ ਵੀ ਜੋ ਆਤਮ ਰਸ ਨਹੀਂ ਪ੍ਰਾਪਤ ਹੁੰਦਾ, ਉਹ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਦੇ ਨਾਲ ਸੁਤੇ ਸਿਰ ਸੁਭਾਵਕ ਹੀ ਪ੍ਰਾਪਤ ਹੋ ਜਾਂਦਾ ਹੈ। ਇਹ ਪੁਸਤਕ ਹੈ ਉਹ ਫ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੰਡੀ ਜਾਂਦੀ, ਸ਼ਾਇਦ ਆਪ ਜੀ ਨੇ ਪੜ੍ਹੀ ਵੀ ਹੋਏਗੀ ਜਾਂ ਆਈ ਹੋਏਗੀ। ਉਹ ਵਿਚਾਰ ਸੋ ਐਸੀ ਹੈ ਵਾਹਿਗੁਰੂ ਗੁਰਮੰਤਰ ਦੀ ਮਹਿਮਾ, ਐਸੀ ਵਡਿਆਈ ਹੈ। ਆਪਾਂ ਸਾਰੀ ਵਿਚਾਰ ਕੀਤੀ ਕਿ ਵਾਹਿਗੁਰੂ ਚਾਰ ਅੱਖਰ ਜਿਹੜੇ ਹਨ, ਇਨ੍ਹਾਂ ਚਾਰਾਂ ਅੱਖਰਾਂ ਦੀ ਬਹੁਤ ਵੱਡੀ ਵਡਿਆਈ ਹੈ। ਇਹ ਚਾਰਾਂ ਯੁਗਾਂ ਦੇ ਜਾਪ ਦਾ ਫਲ ਦੇਣ ਵਾਲੇ ਹਨ, ਇਹ ਚਾਰ ਪਦਾਰਥ ਦੇਣ ਵਾਲੇ ਹਨ, ਇਹ ਚਾਰ ਮੁਕਤੀਆਂ ਦੇ ਦਾਤੇ ਹਨ। ਸਾਲੋਕ, ਸਾਰੂਪ, ਸਾਮੀਪ, ਸਾਯੁਜ, ਚਾਰ ਤਰ੍ਹਾਂ ਦੀਆਂ ਮੁਕਤੀਆਂ ਉਹਨਾਂ ਦੇ ਦਾਤੇ ਹਨ। ਚਾਰੇ ਪਦਾਰਥ ਦੁਨੀਆਂ ਅੰਦਰ ਇਸ ਲੋਕ ਦੇ ਤੇ ਪ੍ਰਲੋਕ ਦੇ ਸੁੱਖ ਉਹਨਾਂ ਨੂੰ ਬਖਸ਼ਣ ਵਾਲੇ ਹਨ। ਚਾਰ ਅਵਸਥਾ ਜਾਗਰਤ, ਸੁਪਨ, ਸੁਖੋਪਤ, ਤੁਰਿਆ, ਉਹਨਾਂ ਵਿੱਚ ਸੁੱਖ ਕਰਨ ਵਾਲੇ, ਤੁਰਿਆ ਅਵਸਥਾ ਦਾ ਪ੍ਰਕਾਸ਼ ਕਰਨ ਵਾਲੇ। ਤੇ ਜਿਹੜਾ ਅਭਿਆਸੀ ਤੁਰਿਆ ਅਵਸਥਾ ਤੇ ਪਹੁੰਚ ਕੇ ਅਭਿਆਸ ਜਾਰੀ ਰੱਖਦਾ ਹੈ, ਉਹ ਫਿਰ ਇੱਕ ਸੱਚਖੰਡ ਅਵਸਥਾ ਹੈ, ਜੋ ਸਤਿਗੁਰੂ ਦੀ ਨਿੱਜ ਅਵਸਥਾ ਹੈ, ਜਿਸ ਨੂੰ ਤੁਰਿਆ ਅਤੀਤ ਕਿਹਾ ਹੈ। ਇੱਕ ਤਾਂ ਸੱਚਖੰਡ ਉਹ ਕਿੱਥੇ ਹੈ, ਉਹ ਕੈਸਾ ਹੈ, ਸਤਿਗੁਰੂ ਜੀ ਕਹਿੰਦੇ ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ। ਪਰ ਇੱਕ ਸਾਡੇ ਅੰਦਰ ਅਵਸਥਾ ਵੀ ਹੈ, ਤੁਰਿਆ ਅਵਸਥਾ ਤੋਂ ਅਤੀਤ ਜੋ ਉੱਪਰਲੀ ਅਵਸਥਾ ਹੈ ਉਹ ਸਤਿਗੁਰੂ ਦੀ ਨਿੱਜ ਅਵਸਥਾ ਨਹੀਂ। ਤੇ ਐਸੇ ਗੁਰਸਿੱਖ ਜਿਨ੍ਹਾਂ ਨੂੰ ਸਤਿਗੁਰੂ ਨੇ ਅਵਸਥਾ ਬਖਸ਼ੀ ਹੈ, ਐਸੀ ਅਵਸਥਾ ਦੇ ਵਿੱਚ ਜਿਹੜੇ ਗੁਰਸਿੱਖ ਵਿਚਰਦੇ ਹਨ, ਖੇਡਦੇ ਹਨ, ਆਨੰਦ ਮਾਣਦੇ ਹਨ, ਉਹਨਾਂ ਨੂੰ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਕਿਹਾ ਹੈ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਦ। ਉਹ ਜਿਨ੍ਹਾਂ ਨੂੰ ਰਸ, ਆਤਮ ਰਸ ਆਨੰਦ ਆਇਆ ਹੈ, ਸਤਿਗੁਰੂ ਜੀ ਕਹਿੰਦੇ ਉਹ ਖਾਲਸਾ ਦੇਵ, ਉਹ ਪ੍ਰਕਾਸ਼ ਰੂਪ ਹਨ। ਐਸਾ ਜਿਹੜਾ ਖਾਲਸਾ ਹੈ, ਸਤਿਗੁਰੂ ਜੀ ਕਹਿੰਦੇ ਵੀ ਮੈਂ ਉਹਦੀ ਪੂਜਾ ਕਰਦਾ ਹਾਂ, ਮੈਂ ਉਹਦਾ ਭਜਨ ਕਰਦਾ ਹਾਂ, ਕਿਉਂਕਿ ਉਹ ਪੂਜਣ ਯੋਗ ਹੈ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਯੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਇਹ ਕਲਗੀਧਰ ਪਾਤਸ਼ਾਹ ਦਾ ਬਚਨ ਸਰਬਲੋਕ ਗ੍ਰੰਥ ਅੰਦਰ, ਜਿੱਥੇ ਖਾਲਸੇ ਦੀ ਮਹਿਮਾ ਆਉਂਦੀ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਉੱਥੇ ਇਹ ਸਾਰਾ ਜ਼ਿਕਰ ਆਇਆ ਹੈ। ਸਤਿਗੁਰੂ ਨੇ ਆਪ ਐਸੀ ਖਾਲਸੇ ਨੂੰ ਵਡਿਆਈ ਦੱਸੀ ਹੈ। ਸੋ ਜਿਸ ਨੂੰ ਆਤਮ ਰਸ, ਅੰਤਰੀ ਅਵਸਥਾ ਜਿਸ ਨੂੰ ਪ੍ਰਾਪਤ ਹੋ ਜਾਏ, ਇਹ ਸੁਖੈਨ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਦੀ ਐਸੀ ਬਖਸ਼ਿਸ਼ ਹੈ ਖਾਲਸੇ ਉੱਪਰ, ਗੁਰਸਿੱਖਾਂ ਉੱਪਰ, ਜਿਨ੍ਹਾਂ ਨੂੰ ਐਸੀ ਅਵਸਥਾ ਪ੍ਰਾਪਤ ਸੀ ਉਹ ਕਦੀ ਡੋਲੇ ਨਹੀਂ, ਉਹ ਕਦੀ ਡੋਲਦੇ ਵੀ ਨਹੀਂ ਹਨ। ਤੇ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਨਹੀਂ ਹੁੰਦੀ, ਉਹ ਮਾੜੇ ਡਬਕੇ ਨਾਲ ਡਰ ਜਾਂਦੇ ਹਨ ਵੀ ਪਤਾ ਨਹੀਂ ਹੁਣ ਕੀ ਹੋ ਜਾਏਗਾ। ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਮਰਨਾ ਤਾਂ ਇੱਕ ਦਿਨ ਹੈ ਹੀ, ਜੇ ਬੁਝਦੇ ਦੀ ਮੌਤ ਮਰੇ ਜਾਂ ਮੰਜੇ ਤੇ ਪੈ ਕੇ ਬਿਮਾਰ ਹੋ ਕੇ ਮਰੇ ਤੇ ਉਹ ਕਾਹਦਾ ਮਰਨਾ ਹੋਇਆ, ਮਰਨਾ ਤੇ ਹੈ। ਜੇ ਧਰਮ ਕੇ ਹੇਤ ਕਿਤੇ ਮੌਤ ਹੋ ਜਾਵੇ, ਕਿਤੇ ਗੁਰੂ ਦੇ ਵਾਸਤੇ, ਗੁਰਸਿੱਖੀ ਦੇ ਵਾਸਤੇ, ਗੁਰੂ ਦੇ ਸਿਧਾਂਤ ਦੇ ਵਾਸਤੇ ਜੇ ਕਿਤੇ ਮੌਤ ਹੋ ਜਾਏ, ਇਹਦੇ ਵਰਗੀ ਤਾਂ ਫਿਰ ਰੀਸ ਹੀ ਨਹੀਂ। ਦਾਸ ਨੇ ਇੱਕ ਬਚਨ ਸੁਣਾਇਆ ਸੀ, ਉਹ ਮਹਾਤਮਾ ਨਾਲ ਬੜਾ ਪਿਆਰ ਸੀ, ਬੜੇ ਪਿਆਰ ਤੋਂ ਪਿਆਰ ਗੁਰੂ ਕੇ ਸਿੰਘ ਸਨ। ਜਗਰਾਵਾਂ ਕੋਲ ਮਲਕ ਪਿੰਡ ਹੈ, ਉਹ ਸਮਾਂ ਨਹੀਂ, ਸੋ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਉੱਥੇ ਗੁਰਦੁਆਰਾ ਸਾਹਿਬ ਵਿਚਾਰ ਚੱਲੀ ਸੀ। ਬੜੀ ਬੰਦਗੀ ਵਾਲੇ ਬਜ਼ੁਰਗ ਸਨ, ਉਹਨਾਂ ਨੇ ਐਸੀ ਅਵਸਥਾ ਦਿਖਾਈ ਦਾਸ ਨੂੰ। ਉਹ ਇਸ਼ਨਾਨ ਕਰਕੇ ਉਹਨਾਂ ਨੇ ਬਸਤਰ ਬਦਲੇ, ਕਹਿੰਦੇ ਵੀ ਹੁਣ ਮੈਂ ਹੇਮਕੁੰਡ ਸਾਹਿਬ ਤੇ ਇਸ਼ਨਾਨ ਕਰਕੇ ਆਵਾਂਗਾ। ਉੱਥੇ ਬੈਠ ਗਏ, ਚੌਂਕੜਾ ਮਾਰ ਕੇ ਬੈਠਿਆ ਹੀ ਕੁਝ ਸਮੇਂ ਤੋਂ ਬਾਅਦ ਕੀ ਵੇਖਿਆ ਵੀ ਪ੍ਰਤੱਖ ਉਹਨਾਂ ਦੇ ਸਾਰੇ ਜੋ ਬਸਤਰ ਹਨ ਉਹ ਭਿੱਜ ਗਏ। ਇਉਂ ਲੱਗੇ ਵੀ ਜਿਵੇਂ ਹੁਣੇ ਬਸਤਰਾਂ ਸਵੇ ਚੁੱਭਾ ਮਾਰ ਕੇ ਸਰੋਵਰ ਚੋਂ ਬਾਹਰ ਆਏ ਹੋਣ। ਐਸਾ ਕੁਝ ਵੇਖਿਆ ਹੈ। ਐਸੇ ਮਹਾਤਮਾ ਦੇ ਨਾਲ ਬਚਪਨ ਤੋਂ ਹੀ ਮੇਲ ਹੋਇਆ, ਹੋਰ ਐਸੇ ਕਈ। ਉਹ ਕਹਿੰਦੇ ਮੇਰੇ ਮਨ ਦੀ ਇੱਕ ਇੱਛਾ ਹੈ, ਮੈਂ ਚਾਹੁੰਦਾ ਹਾਂ ਕਿ ਮੈਂ ਸ਼ਹੀਦ ਦੀ ਮੌਤ ਮਰਾਂ। ਜੇ ਮੈਨੂੰ ਕੋਈ ਸ਼ਹੀਦ ਕਰ ਦੇਵੇ, ਜੇ ਸਿੱਖੀ ਦੇ ਵਾਸਤੇ, ਜੇ ਗੁਰੂ ਦੇ ਸਿਧਾਂਤ ਵਾਸਤੇ ਕੋਈ ਮੈਨੂੰ ਸ਼ਹੀਦ ਕਰ ਦੇਵੇ ਤੇ ਮੈਨੂੰ ਬੜੀ ਖੁਸ਼ੀ ਹੋਏਗੀ। ਬਜ਼ੁਰਗ ਸਨ। ਦਾਸ ਨੇ ਕਿਹਾ ਕਿ ਆਪ ਐਸਾ ਕਿਉਂ ਬਚਨ ਕਰਦੇ ਹੋ? ਕਹਿੰਦੇ ਨਹੀਂ, ਇਹ ਮੇਰੀ ਭਾਵਨਾ ਹੈ। ਫੌਜੀ ਰਿਟਾਇਰ ਸਨ, ਅਸਲਾ ਵਗੈਰਾ ਕਾਫੀ ਕੋਲ ਰੱਖਦੇ ਸਨ। ਜਦੋਂ ਕੈਸੀ ਕੁਝ ਲਹਿਰ ਚੱਲੀ ਉਦੋਂ ਉਨ੍ਹਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਪਹਿਰਾ ਦਿੱਤਾ, ਜਿਸ ਕਰਕੇ ਜੋ ਪੰਥ ਵਿਰੋਧੀ ਲੋਕ ਸਨ ਉਨ੍ਹਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਉਨ੍ਹਾਂ ਦੀ ਭਾਵਨਾ ਸੀ ਵੀ ਸਿੱਖੀ ਦੇ ਵਾਸਤੇ, ਸਿਧਾਂਤ ਦੇ ਵਾਸਤੇ ਜੇ ਮੈਨੂੰ ਕੋਈ ਸ਼ਹੀਦ ਕਰ ਦੇਵੇ ਤੇ ਮੈਨੂੰ ਬੜੀ ਖੁਸ਼ੀ ਹੋਏਗੀ। ਉਨ੍ਹਾਂ ਦੀ ਭਾਵਨਾ ਪੂਰੀ ਹੋਈ। ਸੁਰਖ ਵਿਚਾਰ, ਸੋ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੈ, ਜਿਨ੍ਹਾਂ ਨੂੰ ਗੁਰਬਾਣੀ ਤੇ ਵਿਸ਼ਵਾਸ ਹੈ, ਜੋ ਨਾਮ ਦਾ ਅਭਿਆਸ ਕਰਦੇ ਹਨ, ਉਹ ਕਦੀ ਮੌਤ ਤੋਂ ਨਹੀਂ ਡਰਦੇ, ਉਹ ਮੌਤ ਦੇ ਨਾਲ ਮਖੌਲ ਕਰਦੇ ਹਨ। ਐਸੇ ਗੁਰਸਿੱਖ ਪੜ੍ਹ ਕੇ ਦੇਖੋ, ਸਿੱਖ ਇਤਿਹਾਸ ਮੌਜੂਦਾ ਸਮੇਂ ਅੰਦਰ ਵੀ ਦੇਖੋ, ਐਸੇ ਹੋਏ ਜਿਨ੍ਹਾਂ ਦਾ ਜਮੂਰਾਂ ਦੇ ਨਾਲ ਮਾਸ ਪੱਟਿਆ ਗਿਆ, ਸੀਰ ਤੱਕ ਨਹੀਂ ਵਿਚਾਰੀ। ਐਸੇ ਗੁਰਸਿੱਖ ਹਨ, ਕਮੀ ਨਹੀਂ ਹੈ, ਪਰ ਬਹੁਤ ਵਿਰਲੇ ਹਨ। ਲੋੜ ਹੈ ਸਾਨੂੰ ਵੱਧ ਤੋਂ ਵੱਧ ਬਾਣੀ ਪੜ੍ਹੀਏ, ਬਾਣੀ ਦਾ ਅਭਿਆਸ ਕਰੀਏ। ਜਿਨ੍ਹਾਂ ਜੇ ਅੰਮ੍ਰਿਤ ਨਹੀਂ ਛਕਿਆ, 26 ਤਰੀਕ ਨੂੰ ਹੀ ਹੁਣੇ ਗ੍ਰੰਥੀ ਸਾਹਿਬ ਦੱਸ ਰਹੇ ਸਨ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਦੀ ਮਰਿਆਦਾ ਹੀ ਇਹੀ ਹੈ, ਗੁਰੂ ਘਰ ਦੀ ਗੁਰੂ ਵਾਲੇ ਬਣਨ ਦੀ ਮਰਿਆਦਾ ਹੀ ਇਹੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਧਾਰਨ ਕਰਨਾ, ਪੰਜਾਂ ਦੇ ਪਾਸੋਂ ਵਾਹਿਗੁਰੂ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਦਾ ਅਭਿਆਸ ਕਰਨਾ, ਗੁਰਬਾਣੀ ਦੇ ਨਾਲ ਪਿਆਰ ਕਰਨਾ, ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ। ਜਿਤਨਾ ਵੱਧ ਅਸੀਂ ਗੁਰਬਾਣੀ ਦਾ ਸਤਿਕਾਰ ਕਰਾਂਗੇ, ਪਿਆਰ ਨਾਲ ਜਿਤਨਾ ਗੁਰਬਾਣੀ ਦਾ ਪਾਠ ਕਰਾਂਗੇ, ਆਪਣੇ ਆਪ ਸਾਨੂੰ ਅਰਥਾਂ ਦੀ ਸੋਝੀ ਆਉਣ ਲੱਗ ਜਾਏਗੀ। ਉਹ ਵਿਚਾਰ ਸਤਿਗੁਰੂ ਜੀ ਬਖਸ਼ਿਸ਼ ਕਰਨ, ਕਿਉਂਕਿ ਸਮਾਂ ਹੁਣ ਥੋੜਾ ਰਹਿ ਗਿਆ ਹੈ। ਇਸ ਵਾਸਤੇ ਜੋ ਸ਼ਬਦ ਦੀ ਵਿਚਾਰ ਹੈ, ਉਹ ਆਪਾਂ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਏਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿ ਗੁਰੂ ਜੀ, ਫੇਰ ਆਖੀਏ ਸਤਨਾਮ ਸ੍ਰੀ ਵਾਹਿ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਮਹਲਾ ਪੰਜਵਾ, ਭਵ ਸਾਗਰ ਬੋਹਿਤ ਹਰ ਚਰਨ।
ਇਹ ਭਵ ਸਾਗਰ ਜੋ ਸੰਸਾਰ ਹੈ, ਜਿਹਦੇ ਵਿੱਚ ਪਦਾਰਥਾਂ ਦਾ ਜਲ ਭਰਿਆ ਹੋਇਆ ਹੈ, ਇਸ ਤੋਂ ਨਿਕਲਣਾ ਬੜਾ ਔਖਾ ਹੈ, ਤੇ ਭੈ ਸਾਗਰ ਵੀ ਇਸ ਨੂੰ ਕਿਹਾ ਹੈ, ਜਿੱਥੇ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਪਰ ਡਰ ਉਨ੍ਹਾਂ ਦਾ ਹੀ ਮਿਟਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨ, ਵਾਹਿਗੁਰੂ ਦੇ ਨਾਮ ਨੂੰ ਜਹਾਜ਼ ਬਣਾ ਲਿਆ ਹੈ। ਨਾਮ ਰੂਪੀ ਜਹਾਜ਼ ਇਸ ਬੇੜੇ ਤੇ ਜਿਹੜੇ ਚੜ ਗਏ ਹਨ, ਜਿਨ੍ਹਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਇਹ ਗੁਰੂ ਕੇ ਬੇੜੇ ਤੇ ਚੜ੍ਹਨਾ ਹੈ, ਗੁਰੂ ਦੇ ਜਹਾਜ਼ ਤੇ ਸਵਾਰ ਹੋਣਾ ਹੈ। ਜਿਹੜੇ ਇਸ ਜਹਾਜ਼ ਤੇ ਚੜ ਗਏ ਹਨ, ਉਹ ਭਵ ਸਾਗਰ ਤੋਂ ਸੁਖੈ ਨਹੀਂ ਪਾਰ ਹੋ ਜਾਂਦੇ ਹਨ। ਇਸ ਨੂੰ ਤਾਰਨ ਦੇ ਵਾਸਤੇ, ਇਸ ਤੋਂ ਤਰਨ ਦੇ ਵਾਸਤੇ ਵਾਹਿਗੁਰੂ ਨਾਮ ਹੀ, ਗੁਰੂ ਦੇ ਚਰਨ ਹੀ ਜਹਾਜ਼ ਹਨ।
ਸਿਮਰਤ ਨਾਮ ਨਾਹੀ ਫਿਰ ਮਰਨ,
ਜਿਹੜੇ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਦੁਬਾਰਾ ਫਿਰ ਜਨਮ ਧਾਰ ਕੇ ਮਰਨਾ ਨਹੀਂ ਹੁੰਦਾ। ਉਹ ਦੁਬਾਰਾ ਜਨਮ ਧਾਰ ਕੇ ਸੰਸਾਰ ਤੇ ਆਉਂਦੇ ਨਹੀਂ, ਇਸ ਕਰਕੇ ਉਨ੍ਹਾਂ ਦਾ ਦੁਬਾਰਾ ਫਿਰ ਮਰਨ ਨਹੀਂ ਹੁੰਦਾ। ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਜੋ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ।
ਹਰ ਗੁਣ ਰਮਤ ਨਾਹੀ ਜਮ ਪੰਥ,
ਸੋ ਪ੍ਰਭੂ ਦੇ ਗੁਣਾਂ ਨੂੰ ਰਮਣ ਕਰਨਾ, ਉਚਾਰਨ ਕਰਨਾ, ਪ੍ਰਭੂ ਦੇ ਨਾਮ ਦਾ ਉਚਾਰਨ ਕਰਨਾ, ਕਿਉਂਕਿ ਨਾਮ ਵਿੱਚ ਵੀ ਤਾਂ ਪ੍ਰਭੂ ਦੇ ਗੁਣ ਹੀ ਹਨ। जितने परमात्मा दे नाम हन उन्हां सारे विच प्रभु दे गुण ही हन। हुण जिहड़ा वाहिगुरु नाम है इहदे विच वी सब तो उच्चे जो परमात्मा दे गुण अचरज बिस्माद परम प्रकाश इह वी परमात्मा दे गुण हन। सो जिहड़ा वाहिगुरु नाम दा उहदे गुणा दा उच्चारण करदा है उस नूं जमा दे पंथ रस्ते ते नहीं जाना पैंदा। जे पैंदे लूटी पनिहारी ते मार्ग संतन दुरारी दूर रही ओ जनते बाट ओ रस्ता ही दूर रह जांदा है। आपां सुनी होएगी नितानंद दी साखी छेवें पातशाह दे समय ओ कहिंदा वी गरड़ पुराण विच लिखिया है एक साल लगदा है जान लगिया सिख कोल बैठे एक कहिंदा वी मैं तां चार घड़िया वे जा सकदा हां दूजा कहिंदा दो तीजा कहिंदा एक घड़ी वे चौथा कहिंदा मैं तां अख दे फरकन जिने समय अख मीटन अते खोलन दे समय दे विच जाके आ भी सकदा हां। हैरान हो गया कहिंदा महाराज जां तां पुराण झूठे हां जां तुहाडे सिख झूठे। सतगुरु जी कहिंदे तेरे पुराण वी ठीक हां ते साडे सिख वी सच्चे हां साडे सिख कदी झूठ नहीं बोलदे। कहिंदा महाराज मैनू इस चीज की सोझी किवें आवे। सतगुरु जी कहिंदे गुरसिखी कमा फिर। कहिंदा महाराज किवें कमावां सतगुरु जी कहिंदे भी गुरु की सिक्खी तार फिर विद्या दा अहंकार छड ते भांडे मांजने शुरू कर दे संगतां दे जोड़े साफ करने शुरू कर दे झाड़ू मारना शुरू कर दे ते नाल कथा भी करिया कर नाल झाड़ू भी मारिया कर। ਜਦੋਂ ਉਹਨੇ ਕੁਝ ਸਮਾਂ ਅਭਿਆਸ ਕੀਤਾ ਛੇ ਕੁ ਮਹੀਨਿਆਂ ਬਾਅਦ ਸਤਿਗੁਰੂ ਜੀ ਨੇ ਪੁੱਛਿਆ ਵੀ ਦੱਸੋ ਨਿਤਾਨੰਦ ਜੀ। ਕਹਿੰਦਾ ਮਹਾਰਾਜ ਵਾਕਿਆ ਹੀ ਮੈਨੂੰ ਵੀ ਸੋਝੀ ਹੋ ਰਹੀ ਹੈ ਮੈਨੂੰ ਇਸ ਗੱਲ ਦਾ ਅਨੁਭਵ ਹੋ ਰਿਹਾ ਹੈ ਕਿ ਵਾਕਿਆ ਹੀ ਇਹ ਗੱਲ ਸੱਚੀ ਹੈ। ਇਸ ਕਰਕੇ ਜੋ ਵਾਹਿਗੁਰੂ ਨਾਮ ਦਾ ਉਚਾਰਨ ਕਰਦੇ ਹਨ ਉਹ ਜਮਾਂ ਦੇ ਰਸਤੇ ਨਹੀਂ ਜਾਂਦੇ ਉਹਨਾਂ ਨੂੰ ਉਹ ਰਸਤੇ ਤੇ ਨਹੀਂ ਜਾਣਾ ਪੈਂਦਾ।
ਮਹਾ ਵਿਚਾਰ ਪੰਚ ਦੋ ਤਾਂ ਹੈ ਮੰਥ।
ਸੋ ਵਾਹਿਗੁਰੂ ਦੇ ਜੋ ਮਹਾਨ ਗੁਣ ਹਨ ਉਹਨਾਂ ਦਾ ਵਿਚਾਰ ਕਰਨ ਦੇ ਨਾਲ ਜਿਹੜੇ ਪੰਜ ਦੂਤ ਹਨ ਕਾਮ ਕਰੋ ਲੋਭ ਮੋਹ ਹੰਕਾਰ ਇਹਨਾਂ ਦਾ ਨਾਸ ਹੋ ਜਾਂਦਾ। ਮੰਥ ਮਥਨ ਕਰਨਾ ਰਿੜਕਣ ਨੂੰ ਆਪਾਂ ਕਹਿੰਦੇ ਹਾਂ। ਸੋ ਜਿਸ ਤਰ੍ਹਾਂ ਰਿੜਕ ਕਰਕੇ ਪਹਿਲਾਂ ਦੁੱਧ ਫਿਰ ਦਹੀਂ ਬਣਦਾ ਦਹੀਂ ਨੂੰ ਰਿੜਕ ਕੇ ਮੱਖਣ ਬਣਦਾ ਹੈ ਮੱਖਣ ਤੋਂ ਫਿਰ ਘਿਓ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜੇ ਪੰਜ ਹਨ ਇਹਨਾਂ ਦਾ ਸੁਭਾਅ ਹੌਲੀ ਹੌਲੀ ਬਦਲਦਿਆਂ ਬਦਲਦਿਆਂ ਬਦਲ ਜਾਂਦਾ ਹੈ ਇਹ ਫਿਰ ਆਪਦੇ ਵਸ ਵਿੱਚ ਹੋ ਜਾਂਦੇ ਹਨ ਆਪਣੇ ਅਧੀਨ ਹੋ ਜਾਂਦੇ ਹਨ। ਜਿਵੇਂ ਆਪਾਂ ਵਿਚਾਰ ਕੀਤੀ ਸੀ ਵੀ ਕਾਮ ਜਦੋਂ ਬਦਲੇਗਾ ਅਧੀਨ ਹੋਏਗਾ ਸ਼ਰਮ ਹਿਆ ਦਾ ਚੋਲਾ ਪਹਿਨ ਕੇ ਸੀਮਾ ਅੰਦਰ ਏਕਾ ਨਾਰੀ ਜਤੀ ਹੋਏ ਇਹ ਅੰਦਰੋਂ ਪ੍ਰਪੱਕ ਪਹਿਰਾਵ ਦਾ ਹੋ ਜਾਏਗਾ। ਜਦੋਂ ਕ੍ਰੋਧ ਬਦਲੇਗਾ ਇਹ ਜਦੋਂ ਸ਼ੁੱਧ ਹੋ ਜਾਏਗਾ ਉਦੋਂ ਫਿਰ ਵੀਰਸ ਦਾ ਰੂਪ ਧਾਰਨ ਕਰ ਲਏਗਾ। ਲੋਭ ਜਦੋਂ ਵਸ ਵਿਚ ਹੋਏਗਾ ਸੰਤੋਖ ਦਾ ਰੂਪ ਧਾਰਨ ਕਰ ਲਏਗਾ। ਮੋਹ ਜਦੋਂ ਵਸ ਵਿਚ ਆਏਗਾ ਪ੍ਰੇਮ ਦਾ ਰੂਪ ਧਾਰਨ ਕਰ ਲਏਗਾ। ਹੰਕਾਰ ਜਦੋਂ ਵਸ ਵਿਚ ਆਏਗਾ ਸ਼ੁੱਧ ਹੋ ਜਾਏਗਾ ਉਦੋਂ ਫਿਰ ਇਸ ਨੂੰ ਆਪਣੇ ਗੁਰੂ ਤੇ ਮਾਣ ਹੋਏਗਾ ਸ਼ੁੱਧ ਆਤਮ ਸਰੂਪ ਨੂੰ ਜਾਣ ਲਵੇਗਾ ਆਪਣੇ ਆਪ ਨੂੰ ਜਾਣ ਲਵੇਗਾ ਇਹਦਾ ਰੂਪ ਜਦੋਂ ਸ਼ੁੱਧ ਹੋ ਜਾਏਗਾ। ਸੁਰਖ ਵਿਚਾਰ ਇਸ ਤਰ੍ਹਾਂ ਪੰਜ ਦੂਤ ਜਿਹੜੇ ਹਨ ਇਹ ਵਸ ਵਿਚ ਆ ਜਾਂਦੇ ਹਨ ਇਹਨਾਂ ਨੂੰ ਇਉਂ ਮਾਰ ਲਈਦਾ ਹੈ।
ਤਉ ਸਰਣਾਏ ਪੂਰਨ ਨਾਥ।
ਹੇ ਮੇਰੇ ਮਾਲਕ ਪੂਰਨ ਮਾਲਕ ਹਰ ਤਰ੍ਹਾਂ ਕਰਕੇ ਜੋ ਪੂਰਨ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੇਵ ਜੀ ਹਨ ਮੈਂ ਆਪ ਦੀ ਸ਼ਰਨ ਵਿਚ ਆਇਆ ਹਾਂ।
ਜੰਤ ਆਪਣੇ ਕਉ ਦੀਜਹਿ ਹਾਥ ਰਹਾਉ।
ਹੇ ਵਾਹਿਗੁਰੂ ਮਿਹਰ ਕਰੋ ਮੈਂ ਤੁਹਾਡਾ ਜੰਤ ਹਾਂ ਮੈਂ ਤੁਹਾਡਾ ਸੇਵਕ ਹਾਂ ਇੱਕ ਨਿਮਾਣਾ ਜਿਹਾ ਜੀਵ ਹਾਂ ਮੈਨੂੰ ਆਪ ਤਬ ਪੂਜਾ ਪ੍ਰਭੂ ਪਕੜਾਏ ਜੋ ਇਹ ਸਤਿਗੁਰੂ ਮੈਨੂੰ ਆਪਣੀ ਬਾਂਹ ਫੜਾ ਦੇ ਮੇਰੀ ਬੁੱਧੀ ਰੂਪੀ ਬਾਂਹ ਤੂੰ ਪਕੜ ਲੈ ਮੈਨੂੰ ਆਸਰਾ ਦੇਣਾ ਕਰ ਮੈਂ ਤੇਰੀ ਸ਼ਰਨ ਵਿਚ ਹਾਂ।
ਸਿਮਰਤ ਸ਼ਾਸਤਰ ਵੇਦ ਪੁਰਾਣ।
ਰਹਾਉ ਵਿਸ਼ਰਾਮ ਦੇ ਕੇ ਜੋ 27 ਸਿਮ੍ਰਤੀਆਂ 6 ਸ਼ਾਸਤਰ 4 ਵੇਦ 18 ਪੁਰਾਣ
ਪਾਰ ਬ੍ਰਹਮ ਕਾ ਕਰਹਿ ਵਖਿਆਣ।
ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਭੂ ਦੀ ਉਸਤਤ ਕਰ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਉਹ ਸਾਰੇ ਹੀ ਪ੍ਰਭੂ ਦਾ ਜਸ ਕਰ ਰਹੇ ਹਨ।
ਜੋਗੇ ਜਤੇ ਵੈਸ਼ਨੋ ਰਾਮਦਾਸ।
ਸੋ ਛੇ ਜੋਗੀ ਛੇ ਜਤੀ ਮੰਨੇ ਹਨ ਪਰ ਉਹ ਗੁਰੂ ਘਰ ਅੰਦਰ ਪ੍ਰਵਾਨ ਨੇ ਇੱਕ ਨਹੀਂ, ਗੁਰੂ ਘਰ ਅੰਦਰ ਤਾਂ ਉਹੀ ਪ੍ਰਵਾਨ ਹੈ ਏਕਾ ਨਾਰੀ ਜਤੀ ਹੋਏ। ਸੋ ਜੋ ਆਪਣੇ ਧਰਮ ਦੇ ਉੱਪਰ ਪਰਪੱਕ ਰਹਿੰਦਾ ਹੈ, ਸੋ ਇਹ ਜਤੀ ਪਿਛਲੇ ਸਮੇਂ ਅੰਦਰ ਜੋ ਮੰਨੇ ਗਏ ਹਨ, ਜਿਵੇਂ ਹਨੂਮਾਨ ਨੂੰ ਜਤੀ ਮੰਨਿਆ ਹੈ, ਭੈਰੋ ਨੂੰ ਜਤੀ ਮੰਨਿਆ ਹੈ, ਭੀਸ਼ਮ ਪਿਤਾਮਾ ਨੂੰ ਜਤੀ ਮੰਨਿਆ ਹੈ, ਗੋਰਖ ਨੂੰ ਜਤੀ ਮੰਨਿਆ, ਉਹ ਵਿਚਾਰ। ਸੋ ਇਹ ਜਿਹੜੇ ਵੀ ਹਨ ਜਿਹੜੇ ਜੋਗੀ ਲੋਕ ਹਨ, ਵੈਸ਼ਨੂ ਧਰਮ ਵਾਲੇ ਵਿਸ਼ਨੂੰ ਦੇ ਉਪਾਸਕ, ਤੇ ਰਾਮਦਾਸੀਆਂ ਦਾ ਇੱਕ ਪੰਥ ਹੈ ਦੱਖਣ ਦੇ ਇਲਾਕੇ ਵਿੱਚ, ਸ਼ਿਵਾਜੀ ਮਰਹੱਟਾ ਦੇ ਗੁਰੂ ਸਮਰੱਥ ਰਾਮਦਾਸ ਕਰਕੇ ਹੋਏ, ਉਹਨਾਂ ਤੋਂ ਅੱਗੇ ਜਿਹੜਾ ਪੰਥ ਚੱਲਿਆ ਉਹ ਰਾਮਦਾਸੀਏ ਕਹਾਉਂਦੇ ਹਨ। ਇਤਿਹਾਦੇ ਜਿਤਨੇ ਵੀ ਹਨ ਸਾਰੇ
ਨਿਤ ਨਾਹੇ ਬ੍ਰਹਮ ਅਵਿਨਾਸ।
ਇਹ ਸਾਰੇ ਹੀ ਇਹ ਗੱਲ ਅਖੀਰ ਵਿੱਚ ਇੱਥੇ ਹੀ ਪਹੁੰਚਦੇ ਹਨ ਕਿ ਜੋ ਬ੍ਰਹਮ ਪਰਮਾਤਮਾ ਹੈ ਉਹ ਨਾਸ ਤੋਂ ਰਹਿਤ ਹੈ, ਉਹਦੀ ਮਹਿਮਾ ਜਾਣੀ ਨਹੀਂ ਜਾ ਸਕਦੀ। ਮ੍ਰਿਤ ਉਹਦੀ ਪ੍ਰਾਪਤੀ ਦੀ ਜੋ ਗਤੀ ਹੈ, ਉਹਦੀ ਜੋ ਮਹਿਮਾ ਹੈ, ਉਹਦਾ ਉਹਦੀ ਜੋ ਮਰਿਆਦਾ ਹੈ, ਉਹ ਨਹੀਂ ਜਾਣੀ ਜਾ ਸਕਦੀ।
ਕਰਨ ਪਲਾਹ ਕਰਹਿ ਸ਼ਿਵ ਦੇਵ।
ਸੋ ਸ਼ਿਵਜੀ ਤੋਂ ਲੈ ਕੇ ਮਹਾਦੇਵ, ਸ਼ਿਵਜੀ ਤੋਂ ਲੈ ਕੇ ਦੇਵ ਜਿਤਨੇ ਵੀ ਦੇਵਤੇ ਹਨ, ਇਹ ਸਾਰੇ ਕਰਨ ਪਲਾ ਤਰਲੇ ਕਰਦੇ ਹਨ ਵੀ ਕਿਸੇ ਤਰ੍ਹਾਂ ਪਰਮਾਤਮਾ ਦਾ ਸਾਨੂੰ ਕੋਈ ਭੇਦ ਲੱਗੇ, ਕੋਈ ਉਹਦਾ ਅਸੀਂ ਜਾਣ ਸਕੀਏ ਵੀ ਉਹ ਕੈਸਾ ਹੈ। ਕਹਿੰਦੇ ਇਹ ਸਾਰੇ ਹੀ ਤਰਲੇ ਕਰਦੇ ਹਨ, ਯਤਨ ਕਰਦੇ ਹਨ, ਪਰ ਕੋਈ ਵੀ ਉਹਦਾ ਅੰਤ ਨਹੀਂ ਪਾ ਸਕਦਾ।
ਤਿਲ ਨਹੀਂ ਬੂਝਾ ਹੈ ਅਲਖ ਅਭੇਵ।
ਇੱਕ ਤਿਲ ਮਾਤਰ ਵੀ ਉਸ ਪਰਮਾਤਮਾ ਦੀ ਇਹਨਾਂ ਨੂੰ ਸਮਝ ਨਹੀਂ ਆਈ। ਅਲਖ ਜੋ ਲਖਣੇ ਤੋਂ ਪਰੇ ਹੈ, ਜਿਹਨੂੰ ਜਾਣਿਆ ਨਹੀਂ ਜਾ ਸਕਦਾ, ਨਾ ਮਨ ਕਰਕੇ ਨਾ ਬੁੱਧੀ ਕਰਕੇ। ਮਨ ਬੁੱਧੀ ਦੀ ਸੋਚ ਤੋਂ ਪਰੇ ਹੈ, ਜਿਹੜਾ ਪਹੁੰਚ ਤੋਂ ਪਰੇ ਹੈ, ਅਭੇਵ ਜਿਹਦਾ ਭੇਦ ਕੋਈ ਜਾਣ ਨਹੀਂ ਸਕਦਾ। ਇੱਕ ਤਿਲ ਮਾਤਰ ਵੀ ਇਹ ਕੋਈ ਵੀ ਨਹੀਂ ਜਾਣੇ, ਨਾ ਵੇਦ ਜਾਣਦੇ ਹਨ, ਨਾ 27 ਸਿਮਰਤੀਆਂ, ਨਾ 6 ਸ਼ਾਸਤਰ, ਨਾ ਵੱਡੇ ਵੱਡੇ ਜੋਗੀ, ਨਾ ਜਤੀ, ਨਾ ਵੈਸ਼ਨੋ, ਨਾ ਰਾਮਦਾਸੀਏ, ਕੋਈ ਵੀ ਨਹੀਂ ਜਾਣਦੇ ਹਨ। ਸਾਰੇ ਹੀ ਯਤਨ ਕਰਕੇ ਥੱਕ ਗਏ ਪਰ ਕੋਈ ਉਹਦਾ ਅੰਤ ਨਹੀਂ ਪਾ ਸਕੇ।
ਪ੍ਰੇਮ ਭਗਤ ਜਿਸ ਆਪੇ ਦੇ।
ਸੋ ਵਾਹਿਗੁਰੂ ਜੀ ਦੇ ਤੇ ਮਿਹਰ ਕਰਦਾ ਹੈ, ਜਿਸ ਨੂੰ ਆਪਣੀ ਪ੍ਰੇਮਾ ਭਗਤੀ ਦੇ ਦਿੰਦਾ ਹੈ, ਬਖਸ਼ ਦਿੰਦਾ ਹੈ।
ਜਗ ਮਹਿ ਵਰਲੇ ਕੇ।
ਉਹ ਸੰਸਾਰ ਵਿੱਚ ਬਹੁਤੇ ਨਹੀਂ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੀ ਪ੍ਰੇਮਾ ਭਗਤੀ ਦਿੱਤੀ ਹੈ। ਉਹਨਾਂ ਦੀ ਨਿਸ਼ਾਨੀ ਕੀ ਹੈ? ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਏ, ਉਹਦੀ ਕੀ ਨਿਸ਼ਾਨੀ ਹੈ? ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਫਰਮਾਇਆ ਹੈ, ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ। ਉਹਨਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਏ, ਉਹ ਫਿਰ ਵਿਕਾਰਾਂ ਦੀ ਅੱਗ ਦੇ ਵਿੱਚ ਨਹੀਂ ਸੜਦੇ। ਇਹ ਨਿਸ਼ਾਨੀ ਹੈ। ਸੋ ਪ੍ਰੇਮ ਭਗਤ ਜਿਸ ਆਪੇ ਦੇ, ਆਪ ਹੀ ਜਿਸ ਤੇ ਕਿਰਪਾ ਕਰਕੇ ਪ੍ਰੇਮਾ ਭਗਤੀ ਆਪਣੀ ਬਖਸ਼ ਦਿੰਦਾ ਹੈ।
ਜਗ ਮਹਿ ਵਿਰਲੇ ਕੇ।
ਉਹ ਵਿਰਲੇ ਕੋਈ ਕੋਈ ਹਨ, ਹੈ ਨੇ ਵਿਰਲੇ ਨਾਹੇ ਕਣੇ ਫੈਲ ਫਕੜ ਸੰਸਾਰ, ਜਗ ਮਹਿ ਉੱਤਮ ਕਾਂਡੀ ਹੈ ਵਿਰਲੇ ਕੇ। ਉਹ ਵਿਰਲੇ ਹੀ ਹਨ ਜਿਨ੍ਹਾਂ ਨੂੰ ਸਹੀ ਰੂਪ ਦੇ ਵਿੱਚ, ਵਾਸਤਵ ਦੇ ਵਿੱਚ ਅੰਦਰੋਂ ਪ੍ਰੇਮਾ ਭਗਤੀ ਪ੍ਰਾਪਤ ਹੋਈ ਹੈ।
ਉਹ ਨਿਰਗੁਣ ਗੁਣ ਕਿਸ ਹੋ ਨਾ ਹੈ।
ਹੇ ਵਾਹਿਗੁਰੂ, ਮੈਂ ਨਿਰਗੁਣ ਹਾਂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ। ਹਮ ਔਗੁਣ ਭਰੇ ਏਕ ਗੁਣ ਨਾਹੀਂ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮੇਹਰ ਪਾਓ ਡੁੱਬਦੇ ਪੱਥਰ ਤਾਰੇ। ਉਹ ਬੇਨਤੀ ਹੈ, ਹੇ ਵਾਹਿਗੁਰੂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ, ਕਿਛ ਵੀ ਜਰਾ ਮਾਤਰ ਵੀ ਕੋਈ ਗੁਣ ਨਹੀਂ ਹੈ।
ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ।
ਜੇ ਤੇਰੀ ਮਿਹਰ ਦੀ ਨਿਜਰਾ ਪੈ ਜਾਵੇ ਤੇ ਸਾਰੇ ਹੀ ਨਿਦਾਨ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਸਤਿਗੁਰੂ ਦੀ ਤਾਂ ਐਸੀ ਵਡਿਆਈ ਹੈ, ਜੇ ਸਤਿਗੁਰੂ ਜੀ ਮਿਹਰ ਕਰਨ ਅੰਮ੍ਰਿਤ ਦ੍ਰਿਸ਼ਟ ਪੇਖਾਏ ਹੋਏ ਸੰਤ ਜੇ ਮਿਹਰ ਦੀ ਨਿਗਾਹ ਨਾਲ ਕਿਸੇ ਵੱਲ ਵੇਖਦੇ ਹਨ, ਉਸ ਨੂੰ ਤੁਰੰਤ ਹੀ ਸੰਤ ਬ੍ਰਹਮ ਗਿਆਨੀ ਬਣਾਉਣ ਵਾਲੇ ਹਨ ਸਤਿਗੁਰੂ। ਇਹ ਐਸੀ ਸਤਿਗੁਰੂ ਦੀ ਵਡਿਆਈ ਹੈ। ਹੇ ਸਤਿਗੁਰੂ, ਸਾਰੇ ਖਜ਼ਾਨੇ ਤੇਰੀ ਦ੍ਰਿਸ਼ਟੀ ਦੇ ਵਿੱਚ ਹਨ, ਤੇਰੀ ਮਿਹਰ ਦੇ ਵਿੱਚ ਹਨ।
ਨਾਨਕ ਦੀਨ ਜਾਚੈ ਤੇਰੀ ਸੇਵ।
ਸਤਿਗੁਰੂ ਜੀ ਫਰਮਾਉਂਦੇ ਹਨ, ਭਾਈਓ ਬੇਨਤੀਆਂ ਕਰੋ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਦੀਨ ਨਿਮਾਣਾ ਇੱਕ ਮੰਗ ਮੰਗਦਾ ਹਾਂ, ਤੇਰੀ ਸੇਵਾ ਮੈਨੂੰ ਪ੍ਰਾਪਤ ਹੋਵੇ, ਇਹ ਮੇਰੇ ਤੇ ਬਖਸ਼ਿਸ਼ ਕਰ।
ਕਰ ਕਿਰਪਾ ਦੀਜੈ ਗੁਰਦੇਵ।
ਹੇ ਗੁਰਦੇਵ ਪ੍ਰਕਾਸ਼ ਰੂਪ ਵਾਹਿਗੁਰੂ, ਹੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੀ ਸੇਵਾ ਬਖਸ਼ ਦਿਓ, ਆਪਣੀ ਸੇਵਾ ਦੇ ਵਿੱਚ ਮੈਨੂੰ ਲਾ ਲਓ। ਇਹ ਪਾਵਨ ਉਪਦੇਸ਼ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਆਪਣੇ ਹਿਰਦੇ ਅੰਦਰ ਵਸੇ, ਆਪਾਂ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਹਾਰਦਿਕ ਤੌਰ ਤੇ ਆਪ ਸਾਰਿਆਂ ਦਾ ਧੰਨਵਾਦ। ਸਤਿਗੁਰੂ ਜੀ ਮਿਹਰ ਕਰਨ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ ਕੇ ਫਤਿਹ ਬੁਲਾਈਏ।
ਮੋਹੇ ਨਿਰਗੁਣ ਗਿਣ ਗੁਣ ਕਿਛ ਹੋ ਨਾਹੀ, ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੀ। ਨਾਨਕ ਦੀਨ ਜਾਚੈ ਤੇਰੀ ਸੇਵ, ਕਰ ਕਿਰਪਾ ਦੀਜੈ ਗੁਰਦੇਵ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।